एक ओंकार सतनाम करता पुरख निरभउ निरवैर अकाल मूरत अजूनी सह भंग गुरप्रसाद जप आदि सच युगाद सच ऐ भी सच नानक होसी भी सच चक्र चिहन अर बरन जात अर पात नहन जेहे रूप रंग अर रेख भेख को कह न सकत कहे अचल मूर्त अनभव प्रकाश अमितोज कहे जै कोट इंद्र इंद्राण साहे साहान गणिजै त्रिभवन महीप सुर नर असुर नेत नेत बन त्रिण कहत त्वय सर्वनाम कथय कवन कर्म नाम वर्णत सुमत त्वय सर्वनाम कथय कवन कर्म नाम वर्णत सुमत वाहेगुरु जी का खालसा वाहेगुरु जी की फतेह। दस पातशाहियां दे आत्मिक स्वरूप साहिब श्री गुरु ग्रंथ साहिब जी की साजी नवाजी हुई सन्मान योग साध संगत जीओ पातशाह दे दरबार विच आसा दीवार जी दे कीर्तन की संपूर्णता हुई है। उपरंत गुरबाणी की कथा व्याख्या का समा होया है। सतगुरु गुरु रामदास साहिब महाराज जी के उच्चारण किए हुए श्लोकों विचों कुछ श्लोकों की विचार करके आपां गुरु महाराज जी की सिक्ख्या नूं समझण का उपराला करना है। एकाग्रता की दात बख्शो अते प्रेम नाल बुलाओ जी। सतनाम श्री वाहेगुरु जी। जिन प्रिया सौ नेहो से सज्जन मैं नाल अंतर बाहर हौं फेरां भी हिरदय रखां समाल। प्रिया नाम परमात्मा दा है। जिन्हां दा परमात्मा नाल नेहो है ਦੇ ਸੱਜਣ ਮੈਂ ਨਾਲ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਿ ਸਿੱਖ ਨੂੰ ਪ੍ਰਭੂ ਜੀ ਦੇ ਜਾਪ ਕਰਨ ਵਾਲੇ ਨੂੰ ਇਹੀ ਵਿਸ਼ਵਾਸ ਅਤੇ ਇਹੀ ਭਰੋਸਾ ਹੁੰਦਾ ਹੈ ਵੀ ਜਿਹੜੇ ਰੱਬ ਨਾਲ ਪਿਆਰ ਕਰਨ ਵਾਲੇ ਨੇ ਉਹ ਮੇਰੇ ਨਾਲ ਅੰਗ ਸੰਗ ਮੇਰੀ ਮਦਦ ਕਰਨ ਵਾਲੇ ਨੇ, ਉਹਨਾਂ ਦੀ ਮੈਨੂੰ ਮਦਦ ਮਿਲੇਗੀ, ਉਹ ਮੇਰੇ ਨਾਲ ਹਨ। ਮੈਨੂੰ ਕਦੇ ਵੀ ਕੋਈ ਸੰਕਟ ਦਾ ਸਮਾਂ ਆਇਆ ਅਤੇ ਪਰਮਾਤਮਾ ਜੀ ਦੇ ਨਾਲ ਜਿਨ੍ਹਾਂ ਦਾ ਪਿਆਰ ਹੈ ਉਹ ਮੇਰੀ ਮਦਦ ਕਰਨਗੇ। ਜਿਨ੍ਹਾਂ ਦਾ ਪ੍ਰਿਆ ਸੋ ਨੇਹੋ ਪਿਆਰੇ ਪਰਮਾਤਮਾ ਨਾਲ ਨੇਹ ਹੈ, ਪਿਆਰ ਹੈ, ਸੇ ਸੱਜਣ ਮੈਂ ਨਾਲ, ਉਹ ਸੱਜਣ ਮੇਰੇ ਨਾਲ ਹਨ, ਉਹ ਮੇਰੀ ਸਹਾਇਤਾ ਕਰਨ ਵਾਲੇ ਹਨ। ਜਿਨ੍ਹਾਂ ਨੂੰ ਸੰਕਟ ਦੇ ਸਮੇਂ 'ਤੇ ਪਰਮਾਤਮਾ ਦੇ ਪਿਆਰ ਵਾਲਿਆਂ ਨੇ ਬਖਸ਼ਿਸ਼ਾਂ ਕੀਤੀਆਂ ਉਹ ਜਗਤ ਦੇ ਉੱਤੇ ਇੱਕ ਇਤਿਹਾਸਕ ਹੀ ਪ੍ਰਸੰਗ ਬਣ ਕੇ ਰਹਿ ਗਏ। ਸੰਮਣ ਅਤੇ ਮੂਸਣ ਜਿਨ੍ਹਾਂ ਦੇ ਬਾਰੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਬਚਨ ਵੀ ਆਖੇ ਕਿ ਕੈਸਾ ਪਿਆਰ ਹੁੰਦਾ ਜੋ ਗੁਰੂ ਜੀ ਦੇ ਨਾਲ ਹੁੰਦਾ ਹੈ। ਸੰਮਣ ਜਾਓ ਇਸ ਪ੍ਰੇਮ ਕੀ, ਇਹ ਸੰਮਣ ਭਗਤ ਜੋ ਰੱਬ ਦੇ ਨਾਲ ਪਿਆਰ ਹੈ, ਪ੍ਰੇਮ ਹੈ, ਜੇ ਇਸ ਪ੍ਰੇਮ ਨੂੰ ਮੁੱਲ ਖਰੀਦਣ ਦੇ ਵਾਸਤੇ ਦਮ ਕਿਆਹ ਹੋਤੀ ਸਾਟ, ਦਮਕ ਭਾਵ ਦਮੜੇ ਜੋ ਹੁੰਦੇ ਨੇ, ਪੈਸੇ ਜੋ ਹੁੰਦੇ ਨੇ, ਸਾਟ ਵੱਟੇ ਸੱਟੇ ਦਾ ਨਾਮ ਹੈ। ਜੇ ਕਿਤੇ ਪਰਮਾਤਮਾ ਦਾ ਪਿਆਰ ਦਮੜੇ ਦੇ ਕੇ ਮੁੱਲ ਖਰੀਦਿਆ ਜਾਂਦਾ ਹੁੰਦਾ ਤਾਂ ਇਸ ਤਰ੍ਹਾਂ ਹੁੰਦਾ ਭਈ ਰਾਵਣ ਵਰਗੇ, ਰਾਵਣ ਹੁੱਤੇ ਸੋ ਰੰਕ ਨਹਿ, ਰਾਵਣ ਵਰਗੇ ਕਿਤੇ ਕੰਗਾਲ ਨਹੀਂ ਸੀ ਜਿਸ ਦੇ ਕੋਲ ਸੋਨੇ ਦੀਆਂ ਕੰਧਾਂ ਵਾਲਾ ਕਿਲਾ ਸੀ, ਤਾਂ ਉਹ ਜੋ ਇਸ ਤਰ੍ਹਾਂ ਉਹ ਸੋਨਾ ਦੇ ਕੇ ਇਸ ਤਰ੍ਹਾਂ ਉਹ ਦਮੜੇ ਦੇ ਕੇ ਰੱਬ ਦਾ ਪਿਆਰ ਖਰੀਦ ਲੈਂਦਾ ਅਤੇ ਉਹ ਵੀ ਫਿਰ ਇਸ ਤਰ੍ਹਾਂ ਭਗਤ ਬਣ ਜਾਂਦਾ। ਪਾਤਸ਼ਾਹ ਨੇ ਬਚਨ ਫਰਮਾਏ ਕਿ ਜਿਨ ਸਿਰ ਦੀਨੇ ਕਾਟ, ਜਿਸ ਦੇ ਸਿਰ ਕੱਟ ਦਿੱਤੇ ਗਏ ਉਸ ਵਕਤ ਦੇ ਪੈਗੰਬਰ ਵੱਲੋਂ, ਸੰਮਣ ਨਾ ਜਾਓ ਇਸ ਪ੍ਰੇਮ ਕੀ। ਇਹ ਭਗਤ ਹੋਏ ਨੇ, ਇਹ ਪਿਤਾ ਅਤੇ ਪੁੱਤਰ, ਸੰਮਣ ਪਿਤਾ ਦਾ ਨਾਮ ਅਤੇ ਮੂਸਣ ਜੋ ਹੈ ਉਹ ਪੁੱਤਰ ਦਾ ਨਾਮ। ਇਹਨਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਅਤੇ ਉਹਨਾਂ ਦੇ ਨਾਲ ਦੀ ਸੰਗਤ ਦਾ ਲੰਗਰ ਬੇਨਤੀ ਕਰਕੇ ਅਤੇ ਟਾਈਮ ਸਮਾਂ ਲੈ ਲਿਆ। ਔਰ ਉਸ ਵਕਤ ਕੀ ਹੋਇਆ ਕਿ ਕੱਲ੍ਹ ਦਾ ਹੀ ਟਾਈਮ ਸੀਗਾ ਅਤੇ ਸ਼ਾਮ ਨੂੰ ਇਹ ਇੱਕ ਬਾਣੀਏ ਦੀ ਦੁਕਾਨ 'ਤੇ ਗਏ ਨੇ, ਉਹਦੇ ਕੋਲੋਂ ਉਧਾਰ ਸੌਦਾ ਮੰਗਦੇ ਨੇ। ਕਹਿੰਦੇ ਨੇ ਅਸੀਂ ਸਾਰਾ ਉਧਾਰ ਤੇਰਾ ਉਤਾਰ ਦਿਆਂਗੇ, ਤੂੰ ਸਾਨੂੰ ਉਧਾਰ ਰਸਤ ਦੇ ਦੇ, ਕੁਝ ਦੇਸੀ ਘਿਓ ਦੇ ਦੇ, ਕੁਝ ਮੈਦਾ ਦੇ ਦੇ, ਕੁਝ ਸ਼ੱਕਰ ਦੇ ਦੇ, ਅਸੀਂ ਗੁਰੂ ਜੀ ਨੂੰ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ, ਅਸਾਂ ਨੇ ਉਹਨਾਂ ਦੇ ਨਾਲ ਦੇ ਸਿੱਖਾਂ ਨੂੰ, ਅਸੀਂ ਸਾਰਿਆਂ ਨੂੰ ਲੰਗਰ ਛਕਾਉਣਾ। ਤੋ ਕਿਸੇ ਨੇ ਉਸ ਬਾਣੀਏ ਨੂੰ ਇਹ ਆਖਿਆ ਵੀ ਇਹਨਾਂ ਦਿਹਾੜੀਦਾਰਾਂ ਨੇ, ਇਹਨਾਂ ਗਰੀਬਾਂ ਨੇ ਤੇਰਾ ਉਧਾਰ ਕਿੱਥੇ ਲਾਉਣਾ ਹੈ, ਇਹਨਾਂ ਦੇ ਕੋਲੋਂ ਤੇਰਾ ਉਧਾਰ ਕਿੱਥੇ ਲਾਇਆ ਜਾਣਾ ਹੈ, ਇਹਨਾਂ ਨੂੰ ਤੂੰ ਸੌਦਾ ਦੇ ਕੇ ਆਪਣੀ ਦੁਕਾਨਦਾਰੀ ਖਰਾਬ ਕਰੇਗਾ। ਉਸ ਬਾਣੀਏ ਨੇ ਜਵਾਬ ਦੇ ਦਿੱਤਾ ਹੈ, ਨਾ ਕਰ ਦਿੱਤੀ ਹੈ, ਤੋ ਕਿੱਧਰੋਂ ਵੀ ਇਹਨਾਂ ਨੂੰ ਉਧਾਰਾ ਸੌਦਾ ਮਿਲ ਨਾ ਸਕਿਆ। ਜਦ ਨਾ ਮਿਲ ਸਕਿਆ, ਰਾਤ ਨੂੰ ਨੀਂਦ ਨਹੀਂ ਆ ਰਹੀ, ਪਰਿਵਾਰ ਸਾਰਾ ਸੋਚਾਂ ਵਿੱਚ ਪਿਆ ਹੋਇਆ ਹੈ ਭਈ ਗੁਰੂ ਪਾਤਸ਼ਾਹ ਜੀ ਤੋਂ ਟਾਈਮ ਲਿਆ ਸੀ, ਮਸਾਂ ਮਸਾਂ ਟਾਈਮ ਮਿਲਿਆ ਸੀ, ਅਤੇ ਬੇਮੁੱਖ ਹੋ ਜਾਵਾਂਗੇ ਹੁਣ ਗੁਰੂ ਜੀ ਨੂੰ ਨਾ ਥੋੜ੍ਹਾ ਕਰਨੀ ਹੈ ਜਾ ਕੇ ਕਿ ਨਾ ਆਇਓ ਮਹਾਰਾਜ। ਕਹਿੰਦੇ ਇਹਦੇ ਨਾਲੋਂ ਗੁਰੂ ਜੀ ਨੂੰ ਜਾ ਕੇ ਨਾ ਕਰਨੀ ਵੀ ਮਹਾਰਾਜ ਸਾਡੇ ਕੋਲੋਂ ਪ੍ਰਸ਼ਾਦਾ ਤਿਆਰ ਨਹੀਂ ਹੋ ਸਕਿਆ, ਇਸ ਗੱਲ ਨਾਲੋਂ ਕਹਿੰਦੇ ਹੈ ਕਿ ਇਹ ਘੱਟ ਗੁਨਾਹ ਹੈ, ਸਗੋਂ ਕਿਸੇ ਦੇ ਗੋਦਾਮ ਦੇ ਵਿੱਚੋਂ ਜਿੰਨਾ ਕੁ ਲੋੜ ਲਈ ਆਪਾਂ ਨੂੰ ਰਾਸ਼ਨ ਚਾਹੀਦਾ ਉਨਾ ਕੁ ਰਾਤ ਨੂੰ ਕੱਢ ਲਿਆਈਏ, ਚੋਰੀ ਕਰ ਲਿਆਈਏ। ਪਿਤਾ ਅਤੇ ਪੁੱਤਰ ਨੇ ਉਸੇ ਹੀ ਬਾਣੀਏ ਦੀ ਹੱਟੀ ਦੇ ਵਿੱਚ ਚੋਰੀ ਕਰਨ ਦਾ ਪ੍ਰੋਗਰਾਮ ਬਣਾ ਲਿਆ। ਪੁਰਾਣਿਆਂ ਸਮਿਆਂ ਵਿੱਚ ਇੱਕ ਛੱਤ ਦੇ ਵਿੱਚ ਇੱਕ ਗਲਵਾ ਰੱਖਿਆ ਹੁੰਦਾ ਸੀਗਾ, ਜੋ ਕਿ ਤੌੜੀ ਦਾ ਜਿਵੇਂ ਗੋਲ ਗਲ ਹੁੰਦਾ ਹੈ, ਇਵੇਂ ਬਾਲਟੇ ਕੁ ਜਿੱਡਾ ਗੋਲਾਈ ਦਾ ਇੱਕ ਗਲਵਾ ਰੱਖਿਆ ਹੁੰਦਾ ਸੀ। ਜਦੋਂ ਦਾਣੇ ਮਕਾਨ ਦੀ ਛੱਤ ਦੇ ਉੱਪਰ ਸੁੱਕਣੇ ਪਾਉਣੇ ਅਤੇ ਜਦੋਂ ਸੁੱਕ ਜਾਣੇ, 8-7 ਧੁੱਬਾਂ ਲਵਾ ਕੇ ਅਤੇ ਬਾਅਦ ਵਿੱਚ ਥੱਲੇ ਕਮਰੇ ਵਿੱਚ ਪਾਉਣ ਵਾਸਤੇ ਉਸ ਗਲਵੇਂ ਦੇ ਵਿੱਚੋਂ ਦੀ ਥੱਲੇ ਨੂੰ ਸੁੱਟ ਲੈਣੇ, ਤੋ ਅੱਗੋਂ ਪਿੱਛੋਂ ਇਹਦੇ ਉੱਪਰ ਕੋਈ ਨਾ ਕੋਈ ਭਾਂਡਾ, ਜਿਹੜਾ ਕੋਈ ਪੁਰਾਣਾ ਚਾਟੀ ਟੁੱਟੀ ਹੋਈ ਉਹਦਾ ਬੱਬਰਾ ਜਿਹੜਾ ਉਹ ਮੂਧਾ ਮਾਰ ਛੱਡਣਾ ਕਿ ਪਾਣੀ ਇਸ ਦੇ ਵਿੱਚ ਨਾ ਪਵੇ। ਤੋ ਇਹਨਾਂ ਨੇ, ਪਿਓ ਅਤੇ ਪੁੱਤਰ ਨੇ, ਸੰਮਣ ਅਤੇ ਮੂਸਣ ਨੇ, ਇਹਨਾਂ ਨੇ ਸਲਾਹ ਬਣਾ ਕੇ ਉਸੇ ਬਾਣੀਏ ਦੀ ਦੁਕਾਨ ਦੇ ਵਿੱਚ ਸਮਾਨ ਰਾਤ ਨੂੰ ਲੋੜ ਜੋਗਾ ਕੱਢਣ ਵਾਸਤੇ ਤਿਆਰੀ ਕਰ ਲਈ। ਪਿਤਾ ਉੱਪਰ ਬੈਠ ਗਿਆ ਸੰਮਣ, ਅਤੇ ਮੂਸਣ ਜਿਹੜਾ ਹੈ ਉਸ ਗਲਵੇਂ ਦੇ ਵਿੱਚ ਦੀ ਥੱਲੇ ਨੂੰ ਗਿਆ ਹੈ, ਥੱਲੇ ਨੂੰ ਗਿਆ, ਥੱਲਿਓਂ ਉਸਨੇ ਲੋੜ ਜੋਗਾ ਸਮਾਨ ਜੋ ਹੈ ਉਹ ਫੜਾਇਆ ਹੈ। ਸਮਾਨ ਕੱਢ ਕੱਢ ਕੇ ਉੱਪਰ ਪਿਤਾ ਨੇ ਜਿਹੜਾ ਉਹ ਸੰਭਾਲ ਲਿਆ। ਤੋ ਕੀ ਹੋਇਆ, ਜਦੋਂ ਉਸ ਗਲਵੇਂ ਦੇ ਵਿੱਚੋਂ ਦੀ ਉੱਪਰ ਨੂੰ ਪੁੱਤਰ ਨਿਕਲਣ ਲੱਗਦਾ ਤਾਂ ਉਹ ਨਿਕਲਿਆ ਨਹੀਂ ਜਾਂਦਾ। ਕੀ ਹੋਇਆ, ਪਹਿਲਾਂ ਤਾਂ ਥੱਲੇ ਨੂੰ ਵੜ ਗਿਆ ਪਰ ਬਾਅਦ ਵਿੱਚ ਉੱਪਰ ਨੂੰ ਨਿਕਲਿਆ ਨਹੀਂ ਜਾਂਦਾ। ਉੱਧਰੋਂ ਕੀ ਹੋਇਆ ਹੈ ਕਿ ਉੱਧਰੋਂ ਸਵੇਰ ਵੇਲਾ ਹੋਈ ਜਾਂਦਾ ਹੈ, ਚਾਨਣ ਹੋਈ ਜਾਂਦਾ ਹੈ। ਪਿਤਾ ਅਤੇ ਪੁੱਤਰ ਦੋਨੇ ਸੋਚਦੇ ਨੇ ਕਿ ਜੇ ਕਿਤੇ ਲੋਕਾਂ ਨੇ ਦੇਖ ਲਿਆ ਤਾਂ ਗੁਰੂ ਜੀ ਨੂੰ ਲਾਜ ਲੱਗੇਗੀ ਵੀ ਇਹ ਗੁਰੂ ਜੀ ਦੇ ਆਪਣੇ ਆਪ ਵਿੱਚ ਸਿੱਖ ਅਖਵਾਉਂਦੇ ਚੋਰੀ ਕਰਦੇ ਫੜੇ ਗਏ ਹੈ, ਇਸ ਵਾਸਤੇ ਹੁਣ ਕਰੀਏ ਤਾਂ ਕਰੀਏ ਕੀ। ਪੁੱਤਰ ਨੇ ਇਹ ਦਲੇਰੀ ਕੀਤੀ ਹੈ, ਕਹਿੰਦਾ ਹੈ ਪਿਤਾ ਨੂੰ ਕਿ ਪਿਤਾ, ਮੇਰੀ ਧੌਣ ਉੱਪਰ ਨੂੰ ਤਾਂ ਨਿਕਲਦੀ ਹੈ, ਬਾਕੀ ਮੋਢਿਆਂ ਤੋਂ ਸਰੀਰ ਤਾਂ ਨਹੀਂ ਨਿਕਲ ਰਿਹਾ, ਅਤੇ ਇਸ ਤਰ੍ਹਾਂ ਕਰ, ਉੱਪਰੋਂ ਮੇਰੀ ਧੌਣ ਕੱਟ ਕੇ, ਸਿਰ ਕੱਟ ਕੇ ਜਿਹੜਾ ਉਹ ਲੈ ਜਾ। ਸਿਰ ਕੱਟ ਕੇ ਲੈ ਜਾ ਤਾਂ ਕਿ ਕਿਸੇ ਨੂੰ ਪਹਿਚਾਣ ਨਾ ਆਵੇ ਵੀ ਇਹ ਬੰਦਾ ਕੌਣ ਹੈ। ਅਤੇ ਜਿਹੜਾ ਰਸਤ ਪਾਣੀ, ਇਹ ਜਿਹੜਾ ਰਸਤ ਪਾਣੀ ਹੈ, ਇਹ ਤੂੰ ਘਰ ਲਿਜਾ ਕੇ ਅਤੇ ਗੁਰੂ ਪਾਤਸ਼ਾਹ ਜੀ ਦਾ ਕੱਲ੍ਹ ਨੂੰ ਪ੍ਰਸ਼ਾਦਾ ਬਣਾ, ਪ੍ਰਸ਼ਾਦਾ ਬਣਾ ਅਤੇ ਸਤਿਗੁਰਾਂ ਨੂੰ ਛਕਾ, ਉਹਨਾਂ ਦੀਆਂ ਖੁਸ਼ੀਆਂ ਲੈ। ਕਿਹੜੀ ਗੱਲ ਹੈ ਫਿਰ, ਕਿਹੜੀ ਗੱਲ ਹੈ ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਜੇ ਇੱਦਾਂ ਕਰਨਾ ਪੈ ਜਾਏਗਾ ਤਾਂ ਕੋਈ ਗੱਲ ਨਹੀਂ। ਪਿਤਾ ਨੇ ਵੀ ਇਤਨੀ ਵੱਡੀ ਕੁਰਬਾਨੀ ਅਤੇ ਪੁੱਤਰ ਨੇ ਵੀ ਇਤਨੀ ਵੱਡੀ ਕੁਰਬਾਨੀ ਕੀਤੀ। ਪਿਤਾ ਨੇ ਸੰਮਣ ਨੇ ਆਪਣੇ ਪੁੱਤਰ ਦਾ ਸਿਰ ਜਿਹੜਾ ਸੀ ਉੱਪਰੋਂ ਕੱਟ ਲਿਆ, ਸਿਰ ਕੱਟ ਕੇ ਘਰ ਲੈ ਗਿਆ ਅਤੇ ਨਾਲ ਉਹ ਰਸਤ ਪਾਣੀ ਲੈ ਗਿਆ, ਅੰਦਰੇ ਅੰਦਰ ਭਰਿਆ ਪੀਤਾ ਹੈ, ਕਿਸੇ ਨੂੰ ਨਹੀਂ ਦੱਸਦਾ, ਚੁੱਪ ਹੈ। ਤੋ ਕੀ ਹੋਇਆ, ਉਹ ਬਾਣੀਏ ਨੇ ਸਵੇਰੇ ਸਵੇਰੇ ਇਸ ਵਕਤ ਹੀ ਉੱਠ ਕੇ ਦੁਕਾਨ ਖੋਲ੍ਹਣੀ ਸੀ। ਕੰਜੂਸ ਬਾਣੀਆਂ ਜਿਹਨੇ ਇਹਨਾਂ ਨੂੰ ਉਧਾਰ ਸੌਦਾ ਨਹੀਂ ਦਿੱਤਾ, ਉਹੋ ਜਿਹੇ ਕੰਜੂਸ ਬਾਣੀਏ ਬਹੁਤ ਸਵੇਰੇ ਸਵੇਰ ਪਿੰਡਾਂ ਵਿੱਚ ਦੁਕਾਨ ਖੋਲ੍ਹ ਲਿਆ ਕਰਦੇ ਸਨ ਕਿ ਸਵੇਰੇ ਸਵੇਰ ਵੀ ਕੋਈ ਗਾਹਕ ਆਉਣ ਵਾਲਾ ਮੁੜ ਨਾ ਜਾਏ ਕਿਤੇ। ਉਹਨੇ ਸਵਖਤੇ ਜਾ ਕੇ ਥੋੜ੍ਹੀ ਕੁ ਚਿਰ ਬਾਅਦ ਹੀ, ਥੋੜ੍ਹੇ ਕੁ ਚਿਰ ਬਾਅਦ ਹੀ ਆਪਣੀ ਦੁਕਾਨ ਦੇ ਕਮਰੇ ਖੋਲ੍ਹੇ ਅਤੇ ਵੇਖਿਆ ਵੀ ਅੰਦਰ ਸਿਰ ਤੋਂ ਬਿਨਾਂ ਇੱਕ ਧੜ ਪਿਆ ਹੋਇਆ ਹੈ। ਡਰ ਗਿਆ, ਕਹਿੰਦਾ ਇਹ ਕਿਸ ਤਰ੍ਹਾਂ ਇੱਥੇ ਆ ਗਿਆ, ਸੋਚਦਾ ਹੁਣ ਕੀ ਕਰਾਂ, ਇਹ ਮੇਰੇ ਨਾਂ 'ਤੇ ਕੋਈ ਕਤਲ ਲੱਗ ਜਾਏਗਾ। ਫਿਰ ਸੋਚਦਾ ਸੋਚਦਾ ਕਹਿੰਦਾ ਭਈ ਕੱਲ੍ਹ ਉਹ ਜਿਹੜੇ ਗਰੀਬ ਸੀ ਨਾ ਸੰਮਣ ਅਤੇ ਮੂਸਣ, ਉਹ ਮੇਰੇ ਕੋਲੋਂ ਉਧਾਰ ਸੌਦਾ ਮੰਗਦੇ ਸੀ, ਉਹਨਾਂ ਨੂੰ ਲੋੜ ਹੋਵੇਗੀ ਇਸ ਵਕਤ ਪੈਸਿਆਂ ਦੀ, ਉਹਨਾਂ ਨੂੰ ਲਾਲਚ ਹੋਏਗਾ, ਉਹਨੂੰ ਜਾ ਕੇ ਕਹਿੰਦਾ ਵੀ ਇਹ ਕੋਈ ਲਾਸ਼ ਮੇਰੇ ਇਸ ਦੁਕਾਨ ਵਿੱਚ ਸੁੱਟ ਗਿਆ, ਇਹਨੂੰ ਤੂੰ ਸਾਂਭ ਦੇ ਕਿਤੇ ਅਤੇ ਪੈਸੇ ਲੈ ਲਈ। ਉਹ ਸਬੱਬ ਨਾਲ ਜਿਹਦੇ ਲੜਕੇ ਦਾ ਧੜ ਸੀਗਾ, ਸੰਮਣ ਦੇ ਦਾ ਲੜਕੇ ਦਾ ਮੂਸਣ ਦਾ ਉਹ ਧੜ ਸੀ, ਅਤੇ ਉਹ ਸੰਮਣ ਨੂੰ ਹੀ ਉਹ ਸ਼ਾਹੂਕਾਰ ਸਵੇਰੇ ਸਵੇਰੇ ਹਾਲੇ ਥੋੜ੍ਹਾ ਥੋੜ੍ਹਾ ਹਨੇਰਾ ਹੀ ਹੈ, ਜਾ ਕੇ ਅਤੇ ਕਹਿੰਦਾ ਹੈ ਕਿ ਮੇਰੇ ਦੁਕਾਨ ਵਿੱਚ ਕੋਈ ਲਾਸ਼ ਸੁੱਟ ਗਿਆ ਅਤੇ ਬਾਹਰ ਛੱਡਿਆ ਅਤੇ ਪੈਸੇ ਲੈ ਲਾ ਜਿੰਨੇ ਚਾਹੀਦੇ ਹੈ। ਸੰਮਣ ਹੁਣ ਅੰਦਰੇ ਅੰਦਰ ਭਰਿਆ ਪੀਤਾ, ਉਹਨੂੰ ਪਤਾ ਸੀ ਗੱਲ ਕੀ ਹੈ। ਸੰਮਣ ਨੇ ਕੋਈ ਬਹੁਤ ਵੱਡੀ ਫੁਲਕਾਰੀ ਅਤੇ ਚਾਦਰ ਘਰੋਂ ਖੜ੍ਹੀ ਅਤੇ ਜਾ ਕੇ ਅਤੇ ਆਪਣੇ ਪੁੱਤਰ ਦਾ ਧੜ ਜਿਹੜਾ ਸੀਗਾ ਉਹਨੂੰ ਵਲੇਟਿਆ ਅਤੇ ਸ਼ਾਹੂਕਾਰ ਨੂੰ ਇਹ ਲਾਰਾ ਲਾਇਆ ਭਈ ਜਦੋਂ ਵਕਤ ਲੱਗੇਗਾ ਉਦੋਂ ਮੈਂ ਬਾਹਰ ਜਾ ਕੇ ਕਿਤੇ ਦਬਾ ਆਵਾਂਗਾ, ਹੁਣ ਮੈਂ ਆਪਣੇ ਘਰ ਲੈ ਜਾਂਦਾ ਹਾਂ। ਬਾਣੀਏ ਸ਼ਾਹੂਕਾਰ ਨੇ ਸੋਚਿਆ ਚਲੋ ਮੇਰੇ ਅੰਦਰੋਂ ਤਾਂ ਨਿਕਲ ਜਾਏ। ਇਸੇ ਤਰ੍ਹਾਂ ਲਿਜਾ ਕਰਕੇ ਸੰਮਣ ਨੇ ਆਪਣੇ ਘਰ, ਆਖਰ ਪਿਤਾ ਵਾਲਾ ਹਿਰਦਾ ਸੀ, ਉਹਨੇ ਪਤਾ ਕੀ ਕੀਤਾ, ਉਸ ਲਾਸ਼ ਨੂੰ ਲੰਮਿਆਂ ਪਾ ਕੇ ਆਪਣੇ ਪੁੱਤਰ ਦੇ ਧੜ ਨੂੰ, ਅਤੇ ਸਿਰ ਜਿਹੜਾ ਸੀ ਉਹ ਪਹਿਲਾਂ ਹੀ ਕੋਲ ਆਪ ਉਹਨੇ ਲਿਜਾਇਆ ਹੋਇਆ ਸੀ, ਉਹ ਸਿਰ ਜਿਹੜਾ ਸੀ ਧੌਣ ਦੇ ਨਾਲ ਜੋੜ ਦਿੱਤਾ, ਜੋੜ ਕੇ ਅਤੇ ਉੱਪਰ ਕੱਪੜਾ ਜਿਹੜਾ ਸੀ ਪਾ ਦਿੱਤਾ, ਨਾਲ ਲਾ ਦਿੱਤਾ, ਅਤੇ ਇਸ ਪ੍ਰਕਾਰ ਉੱਪਰ ਕੱਪੜਾ ਪਾ ਦਿੱਤਾ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਅਤੇ ਨਾਲ ਦੇ ਸਿੱਖਾਂ ਦੇ ਪ੍ਰਸ਼ਾਦਾ ਪਾਣੀ ਬਣਾਉਣ ਦੇ ਵਿੱਚ ਰੁੱਝ ਗਿਆ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਿੱਤੇ ਹੋਏ ਸਮੇਂ ਮੁਤਾਬਕ ਸਵੇਰ ਵੇਲੇ ਦਾ ਪ੍ਰਸ਼ਾਦਾ ਛਕਣ ਵਾਸਤੇ ਘਰ ਆਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਸਭ ਕੁਛ ਜਾਣ ਰਹੇ ਸੀ ਕਿ ਇਸ ਸਿੱਖ ਪਿਓ ਪੁੱਤਰ ਨੇ ਸਾਡੀ ਖਾਤਰ ਕੀ ਕੁਰਬਾਨੀ ਕੀਤੀ ਹੈ, ਔਰ ਉਸ ਬਾਣੀਏ ਕੰਜੂਸ ਨੇ ਕਿੰਨਾ ਇਹਨਾਂ ਦੇ ਨਾਲ ਧੱਕਾ ਕੀਤਾ ਕਿ ਇਹਨਾਂ ਨੂੰ ਉਧਾਰਾ ਸੌਦਾ ਵੀ ਨਹੀਂ ਦਿੱਤਾ, ਮੇਰੇ ਸਿੱਖਾਂ ਦੇ ਉੱਤੇ ਵਿਸ਼ਵਾਸ ਨਹੀਂ ਉਹਨੇ ਕੀਤਾ। ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਪੰਗਤ ਲਾਈ ਹੋਈ ਹੈ, ਸਿੱਖ ਵੀ ਬੈਠੇ ਹੋਏ ਨੇ, ਪ੍ਰਸ਼ਾਦਾ ਭਾਈ ਸੰਮਣ ਨੇ ਅਤੇ ਉਹਦੀ ਪਤਨੀ ਨੇ ਮਹਾਰਾਜ ਪਾਤਸ਼ਾਹ ਜੀ ਦੀ, ਸੋ ਪੰਗਤ ਨੂੰ ਸਾਰੀ ਨੂੰ ਪ੍ਰਸ਼ਾਦਾ ਪਰੋਸ ਦਿੱਤਾ ਹੈ। ਜਦੋਂ ਮਹਾਰਾਜ ਪਾਤਸ਼ਾਹ ਜੀ ਹੁਣ ਪ੍ਰਸ਼ਾਦਾ ਛਕਣਾ ਸ਼ੁਰੂ ਕਰਨ ਲੱਗੇ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਸੰਮਣ ਤੇਰਾ ਪੁੱਤਰ ਮੂਸਣ ਕਿੱਥੇ ਗਿਆ ਹੋਇਆ, ਅਤੇ ਹੱਥ ਜੋੜ ਕੇ ਭਾਈ ਸੰਮਣ ਕਹਿੰਦਾ ਪਾਤਸ਼ਾਹ ਉਹ ਕਿਤੇ ਗਿਆ ਹੋਇਆ, ਆਪ ਜੀ ਛਕੋ ਪ੍ਰਸ਼ਾਦਾ ਕਿਰਪਾ ਕਰੋ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ ਉਹਨੂੰ ਵੀ ਸੱਦ ਕੇ ਲਿਆ ਅਤੇ ਉਹ ਵੀ ਸਾਡੇ ਨਾਲ ਬਹਿ ਕੇ ਪ੍ਰਸ਼ਾਦਾ ਛਕੇ। ਭਾਈ ਸੰਮਣ ਉਸ ਗੱਲ ਨੂੰ ਲੁਕਾਉਣ ਲੱਗਾ ਹੈ, ਕਹਿੰਦਾ ਮਹਾਰਾਜ ਉਹ ਬੜੀ ਦੂਰ ਗਿਆ ਹੋਇਆ ਹੈ, ਉਹਨੇ ਹੁਣ ਆਉਣਾ ਨਹੀਂ, ਤੁਸੀਂ ਕਿਰਪਾ ਕਰਕੇ ਪ੍ਰਸ਼ਾਦਾ ਛਕੋ, ਮਿਹਰ ਕਰੋ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਐਸੇ ਤੁੱਠੇ ਹੋਏ ਸਨ, ਮਹਾਰਾਜ ਜੀ ਨੇ ਵਿਚਾਰਿਆ ਕਿ ਇਹਨਾਂ ਪਿਓ ਪੁੱਤਰਾਂ ਨੇ ਮੇਰੀ ਖਾਤਰ ਸਾਡੀ ਖਾਤਰ ਕੁਰਬਾਨੀ ਕੀਤੀ ਹੈ। ਅਤੇ ਪਾਤਸ਼ਾਹ ਜੀ ਨੇ ਕਿਹਾ ਨਹੀਂ ਸੰਮਣ, ਅਸੀਂ ਵੀ ਇੱਕ ਗੁਰਾਹੀ ਵੀ ਮੂੰਹ ਵਿੱਚ ਨਹੀਂ ਪਾਵਾਂਗੇ ਜਦ ਤੱਕ ਮੂਸਣ ਨਹੀਂ ਆਉਂਦਾ। ਉਹਨੂੰ ਆਵਾਜ਼ ਮਾਰ। ਸੰਮਣ ਨੂੰ ਕੁਝ ਪ੍ਰਤੀਤ ਹੋਇਆ ਵੀ ਪਾਤਸ਼ਾਹ ਜੀ ਤਾਂ ਕਿਤੇ ਗਹਿਰੇ ਥਾਂ ਤੋਂ ਗੱਲ ਕਰ ਰਹੇ ਆ, ਕੋਈ ਡੂੰਘੀ ਵਿਚਾਰ ਬੋਲ ਰਹੇ ਆ, ਕਿਉਂਕਿ ਸਤਿਗੁਰੂ ਤਾਂ ਜਾਣਦੇ ਆ ਸਭ ਕੁਛ। ਫਿਰ ਹੱਥ ਜੋੜ ਕੇ ਭਾਈ ਸੰਮਣ ਕਹਿੰਦਾ ਸੱਚੇ ਸਤਿਗੁਰੂ, ਹੁਣ ਤੁਹਾਡਾ ਬਚਨ ਨਹੀਂ ਮੈਂ ਮੋੜ ਸਕਦਾ, ਤੁਸੀਂ ਇੰਨੀ ਵਾਰੀ ਆਖਿਆ, ਪਰ ਪਾਤਸ਼ਾਹ ਜਿੱਥੇ ਉਹ ਚਲਾ ਗਿਆ ਹੋਇਆ ਨਾ, ਉਹ ਹੁਣ ਮੇਰੀ ਆਵਾਜ਼ ਦੇ ਨਾਲ ਆਉਣਾ ਨਹੀਂ, ਹੁਣ ਤੁਸੀਂ ਮਿਹਰ ਕਰੋ ਅਤੇ ਤੁਸੀਂ ਆਵਾਜ਼ ਲਗਾਓ, ਪਾਤਸ਼ਾਹ ਜੀ ਤੁਸੀਂ ਬੁਲਾ ਲਓ ਉਹਨੂੰ ਅਤੇ ਆ ਜਾਏਗਾ, ਮੇਰੀ ਆਵਾਜ਼ ਦੇ ਨਾਲ ਉਹ ਆਉਣ ਵਾਲਾ ਨਹੀਂ। ਕਹਿੰਦੇ ਨੇ ਧੰਨ ਧੰਨ ਗੁਰੂ ਅਰਜਨ ਸਾਹਿਬ, ਪਾਤਸ਼ਾਹ ਨੇ ਮਿਹਰ ਕਰਕੇ ਦਇਆ ਕਰਕੇ, ਸਤਿਗੁਰ ਮੇਰਾ ਸਰਬ ਪ੍ਰਤਪਲ ਹੈ, ਸਤਿਗੁਰ ਮੇਰਾ ਮਾਰ ਜੀਵਲ ਹੈ, ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਨ ਮਲਾਇਆ, ਪਸੂ ਪ੍ਰੇਤ ਮੁਗਦ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਸਤਿਗੁਰੂ ਮਹਾਰਾਜ ਕਹਿੰਦੇ ਪੁੱਤਰ ਮੂਸਣ, ਕੱਲ੍ਹ ਜਦੋਂ ਆਪਣੇ ਬਾਪ ਨਾਲ ਸਾਡੇ ਕੋਲੋਂ ਸਮਾਂ ਲੈਣ ਆਇਆ ਸੀ, ਕਿੰਨਾ ਤੈਨੂੰ ਚਾਅ ਸੀਗਾ, ਕਿੰਨੇ ਪ੍ਰੇਮ ਨਾਲ ਸਾਡੇ ਕੋਲ ਵਕਤ ਸਮਾਂ ਲੈ ਕੇ ਆਇਆ ਸੈਂ, ਉੱਠ ਕੇ ਬਾਹਰ ਆ ਜਾ ਹੁਣ ਅਤੇ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛਕ। ਸਤਿਗੁਰਾਂ ਦੇ ਮੁੱਖ ਤੋਂ ਬਚਨ ਨਿਕਲਣ ਦਾ ਹੀ ਵੇਲਾ ਹੋਇਆ ਕਿ ਉਸੇ ਵੇਲੇ ਅੰਦਰੋਂ ਨੌਂ ਬਰ ਨੌਂ ਮੂਸਣ ਬਾਹਰ ਤੁਰ ਕੇ ਆ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਭਾਈ ਮੂਸਣ ਜਿੱਥੇ ਪਿਆ ਸੀਗਾ, ਪਿਤਾ ਨੇ ਧੜ ਅਤੇ ਸਿਰ ਜਿਹੜਾ ਸੀ ਉਹ ਨਾਲ ਲਾ ਕੇ ਉੱਤੇ ਚਾਦਰ ਪਾਈ ਹੋਈ ਸੀ, ਨੌਂ ਬਰ ਨੌਂ ਹੋਇਆ ਅਤੇ ਉੱਠ ਕੇ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਤੇ ਆਣ ਮੱਥਾ ਟੇਕਿਆ, ਮਹਾਰਾਜ ਜੀ ਨੇ ਨਾਲ ਬੈਠਾਇਆ, ਫਿਰ ਪ੍ਰਸ਼ਾਦਾ ਛਕਿਆ ਗਿਆ। ਉਸ ਤੋਂ ਬਾਅਦ ਧੰਨ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਨਾਲ ਦੇ ਸਾਰੇ ਸਿੱਖਾਂ ਨੂੰ ਇਹ ਪ੍ਰਸੰਗ ਸੁਣਾਇਆ ਭਈ ਕੱਲ੍ਹ ਇਹਨਾਂ ਨਾਲ ਕੀ ਵਾਪਰੀ ਹੈ, ਔਰ ਉਸ ਸ਼ਾਹੂਕਾਰ ਨੇ ਇਹਨਾਂ ਸਿੱਖਾਂ 'ਤੇ ਵਿਸ਼ਵਾਸ ਨਹੀਂ ਕੀਤਾ ਔਰ ਇਹਨਾਂ ਨੂੰ ਉਧਾਰਾ ਸੌਦਾ ਨਾ ਦੇਣ ਕਾਰਨ ਇਸ ਤਰ੍ਹਾਂ ਹੋਇਆ। ਉੱਥੇ ਮਹਾਰਾਜ ਪਾਤਸ਼ਾਹ ਜੀ ਨੇ ਉਹ ਬਾਣੀ ਉਚਾਰਨ ਕੀਤੀ ਹੋਈ, ਚੌ ਬੋਲੇ ਮਹੱਲਾ ਪੰਜਵਾਂ। ਪਾਤਸ਼ਾਹ ਨੇ ਫਰਮਾਇਆ ਕਿ ਸੰਮਣ ਜਾਉ ਇਸ ਪ੍ਰੇਮ ਕੀ। ਪਾਤਸ਼ਾਹ ਨੇ ਕਿਹਾ ਇਹ ਜਿਹੜਾ ਪ੍ਰੇਮ ਹੈ ਨਾ ਗੁਰੂ ਦੇ ਨਾਲ, ਇਹ ਨਹੀਂ ਕਿ ਕੋਈ ਬਹੁਤੀ ਮਾਇਆ ਵਾਲਾ ਹੀ ਗੁਰੂ ਨਾਲ ਪ੍ਰੇਮ ਕਰ ਸਕਦਾ, ਵੀ ਉਹ ਜ਼ਿਆਦੀ ਮਾਇਆ ਭੇਟਾ ਕਰ ਲਏਗਾ। ਇਹ ਪ੍ਰੇਮ ਜਿਹੜਾ ਹੈ ਇਸ ਲਾਹੌਰ ਦੇ ਵਿੱਚ, ਹੇ ਭਾਈ ਸੰਮਣ ਅਤੇ ਮੂਸਣ, ਭਾਵੇਂ ਤੁਹਾਡੇ ਕੋਲ ਸੌਦਾ ਵੀ ਨਹੀਂ ਸੀ ਘਰ ਸਾਨੂੰ ਪ੍ਰਸ਼ਾਦਾ ਛਕਾਉਣ ਜੋਗਾ, ਪਰ ਜੋ ਤੁਹਾਡੇ ਹਿਰਦੇ ਦਾ ਪ੍ਰੇਮ ਸੀ ਨਾ ਗੁਰੂ ਦੇ ਦਰ ਦੇ ਉੱਤੇ, ਉਹ ਪ੍ਰਵਾਨ ਹੋਇਆ ਹੈ। ਸੰਮਣ ਜਾਓ ਇਸ ਪ੍ਰੇਮ ਕੀ, ਜੇ ਇਸ ਪ੍ਰੇਮ ਦੀ ਹੀ ਦਮਕਿਆਹੋ ਹੋਤੀ ਸਾਟ, ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਦਮਕਿਆਹੋ ਦਮੜੇ, ਦਮੜਿਆਂ ਦੇ ਨਾਲ ਸਾਟ ਦਾ ਅਰਥ ਹੈ ਸੱਟਾ ਵੱਟਾ, ਅਦਲਾ ਬਦਲਾ, ਭਈ ਪੈਸੇ ਦੇ ਕੇ ਅਤੇ ਕੋਈ ਚੀਜ਼ ਲੈ ਲੈਣੀ। ਪਾਤਸ਼ਾਹ ਨੇ ਕਿਹਾ ਜੇ ਦਮੜੇ ਦੇ ਕੇ ਇਹ ਪ੍ਰੇਮ ਜਿਹੜਾ ਹੈ ਪਰਮੇਸ਼ੁਰ ਨਾਲ ਅਤੇ ਗੁਰੂ ਨਾਲ ਇਹ ਮੁੱਲ ਲਿਆ ਜਾ ਸਕਦਾ ਹੁੰਦਾ, ਅਤੇ ਪਾਤਸ਼ਾਹ ਕਹਿੰਦੇ ਰਾਵਣ ਹੁੱਤੇ ਸੋ ਰੰਕਨ ਹੈ, ਰਾਵਣ ਵਰਗੇ ਰਾਜੇ ਕਿਤੇ ਰੰਕ ਕੰਗਾਲ ਨਹੀਂ ਸੀ, ਉਹਨਾਂ ਦੇ ਕੋਲ ਬਹੁਤ ਧਨ ਸੀ। ਜਿਨ ਸਿਰ ਦੀਨੇ ਕਾਟ, ਫਿਰ ਉਹਦੇ ਸਿਰ ਕਿਉਂ ਕੱਟਣੇ ਪਏ ਉਸ ਵਕਤ ਦੇ ਪੈਗੰਬਰ ਨੂੰ, ਉਸ ਮੌਕੇ ਦੇ ਅਵਤਾਰ ਨੂੰ। ਪਾਤਸ਼ਾਹ ਨੇ ਕਿਹਾ ਇਹ ਪੈਸਿਆਂ ਨਾਲ ਵੱਟਾ ਸੱਟਾ ਨਹੀਂ, ਇਹ ਤਾਂ ਮਨ ਦਾ ਪ੍ਰੇਮ ਹੁੰਦਾ ਹੈ, ਇਹ ਤਾਂ ਦਿਲਾਂ ਦਾ ਪ੍ਰੇਮ ਹੁੰਦਾ ਹੈ। ਪਾਤਸ਼ਾਹ ਨੇ ਕਿਹਾ ਉਹਦਾ ਮੁੱਲ ਜਿਹੜਾ ਹੈ ਉਹ ਪੈਂਦਾ ਹੈ। ਗੁਰੂ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਨੇ ਬਚਨ ਉਚਾਰੇ ਹੋਏ ਕਿ ਜਿਨ ਪਿਰੀਆ ਸੌ ਨੇਹੋ ਸੇ ਸੱਜਣ ਮੈਂ ਨਾਲ, ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਜੀ ਪਿਰੀਆ ਦੇ ਨਾਲ ਪ੍ਰੇਮ ਹੈ। ਮਹਾਰਾਜ ਕਹਿੰਦੇ ਸੇ ਸੱਜਣ ਮੈਂ ਨਾਲ, ਗੁਰੂ ਦਾ ਸੇਵਕ ਇਹੀ ਭਰੋਸਾ ਰੱਖਦਾ ਵੀ ਉਹ ਤਾਂ ਮੇਰੇ ਨਾਲ ਹਨ ਨਾ, ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਨੇ ਉਹਨਾਂ ਦੀ ਤਾਂ ਮੈਨੂੰ ਮਦਦ ਹੈ ਨਾ। ਇਵੇਂ ਹੀ ਤਾਂ ਸੰਮਣ ਮੂਸਣ ਨੇ ਭਰੋਸਾ ਕੀਤਾ ਵੀ ਗੁਰੂ ਜੀ ਤਾਂ ਸਾਡੇ ਨਾਲ ਨੇ, ਅਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਭਰੋਸੇ ਨੂੰ ਫਲੀਭੂਤ ਕਰਕੇ ਦਿਖਾਲ ਦਿੱਤਾ, ਭਰੋਸੇ ਦਾ ਫਲ ਜਿਹੜਾ ਹੈ ਉਹ ਬਖਸ਼ਿਸ਼ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਅੰਤਰ ਬਾਹਰ ਹਉ ਫੇਰਾਂ, ਭੀ ਹਿਰਦੈ ਰੱਖਾਂ ਸਮਾਲ। ਪਰਮੇਸ਼ੁਰ ਦੇ ਪਿਆਰ ਵਾਲਿਆਂ ਦੀ ਸੰਗਤ ਦਾ ਸਦਕਾ ਅੰਤਰ ਬਾਹਰ ਹਉ ਫੇਰਾਂ, ਚੱਲਦਿਆਂ ਫਿਰਦਿਆਂ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਭੀ ਹਿਰਦੈ ਰੱਖਾਂ ਸੰਭਾਲ। ਮਹਾਰਾਜ ਜੀ ਕਹਿੰਦੇ ਉਦੋਂ ਵੀ ਹਿਰਦੇ ਦੇ ਵਿੱਚ ਸੰਭਾਲ ਕੇ ਯਾਦ ਨੂੰ, ਪਰਮਾਤਮਾ ਦੀ ਯਾਦ ਨੂੰ ਉਦੋਂ ਵੀ ਚੇਤੇ ਰੱਖਿਆ ਜਾਏ, ਸੰਭਾਲ ਕੇ ਰੱਖਿਆ ਜਾਏ। ਪਾਤਸ਼ਾਹ ਫਰਮਾਉਂਦੇ ਨੇ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੈ, ਤਿੰਨ ਭਾਵੈ ਸਭ ਕੋਏ। ਅਮਲੀ ਅਮਲ ਤੋਂ ਬਿਨਾਂ ਨਹੀਂ ਬਚ ਸਕਦਾ, ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ। ਜਿਹੜੇ ਰੰਗੇ ਹੋਏ ਨੇ ਪਰਮਾਤਮਾ ਦੇ ਨਾਮ ਦੇ ਨਾਲ, ਉਹਨਾਂ ਨੂੰ ਇੱਕ ਪਰਮਾਤਮਾ ਦੀ ਯਾਦ ਹੀ ਚਾਹੀਦੀ ਹੁੰਦੀ, ਤਿੰਨ ਭਾਵੈ ਸਭ ਕੋਏ। ਰੱਬ ਭਾਵੇਂ ਕਿਸੇ ਤਰ੍ਹਾਂ ਦਾ ਵੀ ਭਾਣਾ ਵਰਤਾਵੇ, ਉਹਨਾਂ ਨੂੰ ਉਹ ਭਾਵਦਾ ਹੀ ਹੁੰਦਾ ਹੈ। ਬਸ ਉਹ ਕਹਿੰਦੇ ਨੇ, ਸਾਨੂੰ ਪਰਮਾਤਮਾ ਦੀ ਯਾਦ ਨਾ ਵਿਸਰੈ। ਹਵਾਰੀ ਵੰਝਾਂ ਖੰਨੀਆਂ ਵੰਝਾਂ ਤਾਂ ਸਾਹਿਬ ਕਹਿ ਨਾਮ ਹੈ, ਗੁਰੂ ਨਾਨਕ ਪਾਤਸ਼ਾਹ ਦਾ ਉਹ ਸ਼ਬਦ ਹੈ। ਪਾਤਸ਼ਾਹ ਕਹਿੰਦੇ, ਹੇ ਸਾਹਿਬ ਪਰਮੇਸ਼ਰ ਜੀ, ਤੇਰੇ ਪਵਿੱਤਰ ਨਾਮ ਤੋਂ ਮੈਂ ਵਾਰੀ ਘੋਲੀ ਕੁਰਬਾਨ ਜਾਵਾਂ। ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਤਾਕਾ ਨਾਉ। ਪਰਮੇਸ਼ਰ ਜੋ ਹੈ ਉਹ ਇੱਕ ਰੁੱਖ ਦੀ ਤਰ੍ਹਾਂ ਹੈ, ਅਤੇ ਰੁੱਖ ਨੂੰ ਲੱਗੇ ਹੋਏ ਫਲ ਦੀ ਤਰ੍ਹਾਂ ਉਹਦਾ ਪਰਮੇਸ਼ਰ ਦਾ ਜੋ ਨਾਮ ਹੈ ਉਹ ਹੈ। ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਤਾਕਾ ਨਾਉ, ਜਿਨ ਪੀਆ ਅਤੇ ਤ੍ਰਿਪਤ ਭਏ, ਹਉ ਤਿੰਨ ਬਲਹਾਰੈ ਜਾਉ। ਜਿਨ੍ਹਾਂ ਨੇ ਉਹਦਾ ਨਾਮ ਰੂਪ ਅੰਮ੍ਰਿਤ ਪੀ ਲਿਆ ਹੈ, ਉਹ ਤ੍ਰਿਪਤ ਹੋ ਗਏ ਨੇ, ਰੱਜ ਗਏ ਨੇ, ਹਉ ਤਿੰਨ ਬਲਹਾਰੈ ਜਾਉ। ਸਾਹਿਬ ਸੱਚੇ ਪਾਤਸ਼ਾਹ, ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੈ, ਜਾਂ ਸਿਫਤ ਕਰੀ ਅਰਦਾਸ। ਐ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਮੈਂ ਦਾਸ ਤਾਂ ਤੇਰਾ ਇੱਕ ਨਾਮ ਦਾ ਸੁਦਾਗਰ ਬਾਣੀਆਂ ਹਾਂ। ਮਹਾਰਾਜ ਜੀ, ਤੂੰ ਸਾਹਿਬ ਮੈਂ ਰਾਸ, ਤੂੰ ਹੀ ਸਾਡਾ ਸਾਹਿਬ ਹੈ, ਤੂੰ ਹੀ ਸਾਡੀ ਪੂੰਜੀ ਹੈ, ਰਾਸ ਹੈ, ਮਨ ਤੇ ਧੋਖਾ ਤਾਂ ਲਹੈ, ਇਹ ਮਨ ਦੇ ਵਿੱਚੋਂ ਵਲ ਛਲ ਤਾਂ ਲੱਥਦੇ ਨੇ, ਨਿਕਲਦੇ ਨੇ, ਜਾਂ ਸਿਫਤ ਕਰੀ ਅਰਦਾਸ, ਜਦੋਂ ਨਾਲੇ ਨਾਲੇ ਤੁਹਾਡੀ ਸਿਫਤ ਕੀਤੀ ਜਾਏ ਅਤੇ ਨਾਲੇ ਅਰਦਾਸ ਕੀਤੀ ਜਾਏ। ਮਨ ਤੇ ਧੋਖਾ ਤਾਂ ਲਹੈ, ਜਾਂ ਸਿਫਤ ਕਰੀ ਅਰਦਾਸ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਆਏ ਨੇ। ਮਹਾਰਾਜ ਫਰਮਾਉਂਦੇ ਨੇ, ਜਿਹੜੇ ਪਰਮੇਸ਼ੁਰ ਦੇ ਪਿਆਰ ਵਾਲੇ ਹੁੰਦੇ ਹੈ, ਉਹਨਾਂ ਨੂੰ ਪ੍ਰਭੂ ਜੀ ਦੇ ਪਿਆਰ ਵਾਲਿਆਂ ਦੀ ਹੀ ਆਸ ਹੁੰਦੀ ਹੈ, ਵੀ ਉਹ ਹੀ ਸਾਡੀ ਵੇਲੇ ਕੁ ਵੇਲੇ ਮਦਦ ਕਰਨਗੇ, ਅਤੇ ਉਹਨਾਂ ਦੀ ਬਰਕਤ ਦਾ ਸਦਕਾ, ਉਹਨਾਂ ਦੀ ਸੰਗਤ ਦੀ ਬਰਕਤ ਦਾ ਸਦਕਾ, ਅੰਤਰ ਬਾਹਰ ਹਉ ਫਿਰਾਂ, ਅੰਦਰ ਬਾਹਰ ਘੁੰਮਦਿਆਂ ਫਿਰਦਿਆਂ ਚੱਲਦਿਆਂ ਜ਼ਿੰਦਗੀ ਵਿੱਚ ਵਿਚਰਦਿਆਂ, ਵੀ ਹਿਰਦੈ ਰੱਖਾਂ ਸੰਭਾਲ। ਸਦਾ ਹੀ ਉਹ ਪਰਮਾਤਮਾ ਦੀ ਯਾਦ ਨੂੰ ਸੰਭਾਲ ਕੇ ਰੱਖਦੇ ਨੇ। ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੌ ਚਿੱਤ ਲਾਏ। ਜਿਨ੍ਹਾਂ ਨੇ ਇੱਕ ਮਨ ਅਤੇ ਇੱਕ ਚਿੱਤ ਪਰਮਾਤਮਾ ਨੂੰ ਧਿਆਇਆ ਹੈ, ਇੱਕ ਮਨ ਦਾ ਵੀ ਅਰਥ ਹੈ ਮਨ ਨੂੰ ਇਕਾਗਰ ਕਰਕੇ, ਇੱਕ ਚਿੱਤ ਦਾ ਅਰਥ ਹੈ ਚਿੱਤ ਨੂੰ ਇਕਾਗਰ ਕਰਕੇ, ਪਰਮੇਸ਼ੁਰ ਦੇ ਨਾਮ ਨੂੰ ਧਿਆਇਆ ਹੈ। ਸਤਿਗੁਰ ਸੌ ਚਿੱਤ ਲਾਏ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੀ ਚਿਤਵਨੀ, ਆਪਣਾ ਮਨ ਜਿਹੜਾ ਹੈ ਜੋੜ ਕੇ ਜਿਨ੍ਹਾਂ ਨੇ ਜਪਿਆ ਹੈ। ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਉਹਨਾਂ ਦੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ ਜੋ ਚਿੱਤ ਨੂੰ ਇਕਾਗਰ ਕਰਕੇ ਜਪਦੇ ਨੇ। ਭੁੱਖ, ਭੁੱਖ ਦਾ ਵੀ ਰੋਗ ਜਿਹੜਾ ਹੈ ਉਹ ਜਾਂਦਾ ਰਹਿੰਦਾ ਹੈ। ਹਉਮੈ ਵੱਡਾ ਰੋਗ ਗਿਆ, ਹਉਮੈ ਜੋ ਹੈ ਉਹ ਸਭ ਤੋਂ ਵੱਡਾ ਰੋਗ ਹੈ। ਮਹਾਰਾਜ ਕਹਿੰਦੇ, ਹਉਮੈ ਦੀਰਘ ਰੋਗ ਹੈ, ਇਹ ਬਹੁਤ ਗਹਿਰਾ ਰੋਗ ਹੈ। ਦਾਰੂ ਵੀ ਇਸ ਮਾਹੇ, ਇਹਦੇ ਤੋਂ ਬਚਣ ਦੇ ਲਈ ਮਹਾਰਾਜ ਜੀ ਕਹਿੰਦੇ ਦਾਰੂ ਹੈਗਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜਿਸ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੇ ਸ਼ਬਦ ਦੀ ਕਮਾਈ ਹੀ ਇਸ ਦਾ ਦਾਰੂ ਹੈ, ਗੁਰੂ ਕੇ ਸ਼ਬਦ ਦੀ ਕਮਾਈ ਦੇ ਨਾਲ ਹੀ ਇਸ ਰੋਗ ਤੋਂ ਜਿਹੜਾ ਹੈ ਉਹ ਬਚਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਕੀਤੀ ਹੈ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਦੁੱਖ ਭੁੱਖ ਤਾਂ ਦੂਰ ਹੋਏ ਹੀ ਹੈ। ਹਉਮੈ ਵੱਡਾ ਰੋਗ ਗਿਆ, ਬਹੁਤ ਵੱਡਾ ਜੋ ਰੋਗ ਹਉਮੈ ਦਾ, ਹੰਕਾਰ ਦਾ ਹੈ। ਤੂੰ ਕਾਏ ਗਰਭ ਇਹ ਬਾਵਲੀ, ਐ ਆਤਮਾ ਤੂੰ ਕਾਹਦੇ ਵਾਸਤੇ ਬੌਰੀ ਹੋਈ, ਹੰਕਾਰ ਕਰਦੀ ਹੈ। ਜੈਸੇ ਭਾਦੋਂ ਖੂੰਬ ਰਾਜ, ਤੂੰ ਤਿਸ 'ਤੇ ਖਰੀ ਉਤਾਵਲੀ। ਐ ਕਾਇਆ, ਭਾਦੋਂ ਦੇ ਮਹੀਨੇ ਵਿੱਚ ਖੁੰਬ ਸਵੇਰੇ ਨਿਕਲਦੀ ਹੈ ਅਤੇ ਸ਼ਾਮ ਨੂੰ ਕਾਲੀ ਪੈ ਜਾਂਦੀ ਹੈ, ਸੁੱਕ ਜਾਂਦੀ ਹੈ। ਇਵੇਂ ਹੀ ਇਹ ਜ਼ਿੰਦਗੀ ਰੂਪ ਸਵੇਰ ਚੜ੍ਹਦੀ ਹੈ, ਜਨਮ ਰੂਪੀ ਸਵੇਰ ਚੜ੍ਹਦੀ ਹੈ, ਅੰਤ ਸਮਾਂ ਰੂਪ ਤਕਾਲਾਂ ਪੈਂਦੀਆਂ ਨੇ, ਉਦੋਂ ਨੂੰ ਭਾਦੋਂ ਦੀ ਚਮਕਦੀ ਖੁੰਭ ਜਿਹੜੀ ਹੈ ਇਹ ਫਿਰ ਉਸੇ ਤਰ੍ਹਾਂ ਕਾਲੀ ਹੋ ਜਾਂਦੀ ਹੈ ਅਤੇ ਇਹ ਖੱਖੜੀ ਬਣ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਹੈ ਤਿਸ 'ਤੇ ਖਰੀ ਉਤਾਵਲੀ। ਮਹਾਰਾਜ ਕਹਿੰਦੇ ਨਹੀਂ ਨਹੀਂ ਉਹਦੇ ਜਿੰਨੀ ਵੀ ਉਮੀਦ ਨਹੀਂ ਇਸ ਕਾਇਆ ਦੀ, ਉਹਦੇ ਤੋਂ ਉਤਾਵਲੀ ਹੈ। ਉਤਾਵਲੀ ਦਾ ਅਰਥ ਹੁੰਦਾ ਕਾਲੀ। ਮਹਾਰਾਜ ਜੀ ਕਹਿੰਦੇ ਇਹ ਸਾਡੀ ਦੇਹੀ ਤਾਂ ਭਾਦਰੋਂ ਦੀ ਖੁੰਭ ਦੇ ਨਾਲੋਂ ਵੀ ਕਾਲੀ ਹੈ, ਇਹਦੀ ਉਨੀ ਵੀ ਉਮੀਦ ਨਹੀਂ ਹੈ ਭਾਦਰੋਂ ਦੀ ਖੁੰਭ ਜਿੰਨੀ। ਫਿਰ ਪਾਤਸ਼ਾਹ ਕਹਿੰਦੇ ਫਿਰ ਹੰਕਾਰ ਕਾਹਦੇ ਵਾਸਤੇ ਕਰਨਾ ਹੈ, ਕਾਹਦੀ ਹਉਮੇ ਜੋ ਹੈ ਉਹ ਕਰਨੀ ਹੈ। ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾਡ। ਕਬੀਰ ਸਾਹਿਬ ਕਹਿੰਦੇ ਚਮੜੇ ਦੇ ਵਿੱਚ ਹੱਡੀਆਂ ਹੀ ਲਪੇਟੀਆਂ ਹੋਈਆਂ, ਹੋਰ ਕਿਤੇ ਨੂੰ ਕਿਤੇ ਲੋਹਾ ਅਤੇ ਸਰੀਆ ਅਤੇ ਸੀਮੈਂਟ ਬੱਜਰੀ ਥੋੜ੍ਹਾ ਲੱਗਾ ਹੋਇਆ, ਕਾਹਦਾ ਇਹਦਾ ਸਰੀਰ ਦਾ ਕਹਿੰਦੇ ਹੰਕਾਰ ਹੈ। ਉਹ ਕਹਿੰਦੇ ਨੇ ਚਾਮ ਲਪੇਟੇ ਹਾਡ, ਚਮੜੇ ਦੇ ਵਿੱਚ ਲਪੇਟੇ ਹੋਏ ਹੱਡ ਹਨ। ਹੈਵਰ ਉੱਪਰ ਛਤਰ ਤਰ, ਘੋੜਿਆਂ 'ਤੇ ਬੈਠਿਆਂ ਦੇ ਨਾਲ ਨਾਲ ਜਿਨ੍ਹਾਂ ਦੇ ਛਤਰ ਝੁੱਲਦੇ ਜਾਂਦੇ ਸੀਗੇ, ਅਤੇ ਫੁੰਨ, ਫੁੰਨ ਦਾ ਅਰਥ ਹੈ ਫਿਰ, ਧਰਨੀ ਗਾਡ, ਉਹ ਧਰਤੀ ਦੇ ਵਿੱਚ ਗੱਡੇ ਗਏ, ਧਰਤੀ ਦੇ ਵਿੱਚ ਦਬਾ ਦਿੱਤੇ ਗਏ ਜਿਨ੍ਹਾਂ ਦੇ ਨਾਲ ਨਾਲ ਛਤਰ ਝੁੱਲਦੇ ਸਨ ਜਾਂਦੇ ਸਨ। ਪਾਤਸ਼ਾਹ ਕਹਿੰਦੇ ਇਸ ਵਾਸਤੇ ਹਉਮੇ ਦਾ ਇਹ ਬਹੁਤ ਵੱਡਾ ਰੋਗ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦਾ 12ਵਾਂ ਸਲੋਕ ਉਚਾਰਿਆ ਹੈ। ਪਾਤਸ਼ਾਹ ਕਹਿੰਦੇ ਸੁਹੀ ਬੱਸੈ ਮਸਕੀਨੀਆਂ, ਮਸਕੀਨੀਆਂ ਜਿਹੜਾ ਨਿਮਰਤਾ ਦੇ ਵਿੱਚ ਰਹਿੰਦਾ ਹੋਵੇ, ਪਾਤਸ਼ਾਹ ਕਹਿੰਦੇ ਆ ਸੁਖੀ ਰਹੀਦਾ ਹੈ ਜੇ ਮਨ ਨੂੰ ਸਗੋਂ ਨੀਵਾਂ ਜਿਹਾ ਕਰਕੇ ਰੱਖੀਏ ਤਾਂ। ਜਦੋਂ ਕੋਈ ਆਖੇ ਤੂੰ ਬੜਾ ਮਾੜਾ ਹੈ, ਅਤੇ ਜੇ ਮਨ ਨੂੰ ਇੱਥੇ ਖਿਲਾ ਰਿਹਾ ਹੋਵੇ ਅਤੇ ਆਖੇ ਹਾਂ ਤੁਹਾਡਾ ਧੰਨਵਾਦ ਤੁਸੀਂ ਦੱਸ ਦਿੱਤਾ ਹੈ, ਵਾਕਈ ਮੈਂ ਮਾੜਾ ਹਾਂ, ਚਲੋ ਕਲੰਕੀ ਮਿਟ ਗਿਆ, ਝੰਕਟ ਸੰਕਟ ਅਤੇ ਝਗੜਾ ਸਾਰਾ ਹੀ ਉਸੇ ਵੇਲੇ ਮਿਟ ਗਿਆ। ਜੇ ਕੋਈ ਇਸ ਪ੍ਰਕਾਰ ਆਦਰ ਕਰ ਜਾਏਗਾ ਤਾਂ ਵਾਹ ਭਲਾ, ਜੇ ਕੋਈ ਨਿਰਾਦਰ ਕਰੇਗਾ ਤਾਂ ਮਨ ਨੂੰ ਚਿੰਤਾ ਤਾਂ ਨਹੀਂ ਲੱਗੇਗੀ, ਅਗਲੇ ਦਿਨ ਤੱਕ ਇਨਸਾਨ ਸੋਚਦਾ ਤਾਂ ਨਹੀਂ ਰਹੇਗਾ ਵੀ ਮੈਨੂੰ ਆਹ ਆਖਿਆ। ਪਾਤਸ਼ਾਹ ਜੀ ਕਹਿੰਦੇ ਇਹ ਮਨ ਨੂੰ ਪਹਿਲਾਂ ਹੀ ਨਿਮਰਤਾ ਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਨੀਵਾਂ ਸਮਝ ਕੇ ਅਤੇ ਸੁਖੀ ਰਹੀਦਾ ਹੈ, ਸੁਖੀ ਰਹੀਦਾ ਹੈ। ਸੁਖੀ ਬੱਸੈ ਮਸਕੀਨੀਆਂ, ਆਪ ਨਿਵਾਰ ਤਲੇ, ਆਪਣੇ ਆਪ ਨੂੰ ਤਲੈ ਨੀਵੇਂ ਨੀਵੇਂ ਥਾਂ 'ਤੇ ਕਰਕੇ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀ ਆ, ਵੱਡੇ ਵੱਡੇ ਹੰਕਾਰੀ ਬੰਦੇ ਧਰਤੀ 'ਤੇ ਆਏ ਸੀ, ਨਾਨਕ ਗਰਭ ਗਲੇ, ਉਹ ਗਰਭ ਹੰਕਾਰ ਦੇ ਵਿੱਚ ਹੀ ਜਿਹੜੇ ਨੇ ਉਹ ਗਲ ਗਏ ਹਨ। ਪਾਤਸ਼ਾਹ ਜੀ ਫਰਮਾ ਰਹੇ ਨੇ ਜਿੰਨੀ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੌ ਚਿੱਤ ਲਾਏ, ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਪਏ ਲਿਵ ਲਾਏ। ਜਿਨ੍ਹਾਂ ਨੇ ਲਿਵ ਲਾਈ ਹੈ ਪਰਮਾਤਮਾ ਦੇ ਨਾਮ ਵਿੱਚ, ਨਿਰਦੋਖ ਹੋ ਗਏ ਨੇ। ਦੋਖ ਦਾ ਅਰਥ ਹੁੰਦਾ ਦੋਸ਼, ਅਤੇ ਨਿਰ ਦੋਸ਼ ਤੋਂ ਰਹਿਤ ਹੋ ਗਏ ਹਨ, ਨਿਰਦੋਖ ਹੋ ਗਏ ਹਨ। ਗੁਣ ਗਾਵਹੇ ਗੁਣ ਉੱਚਰਹੇ, ਗੁਣ ਮਹਿ ਸਵੈ ਸਮਾਏ। ਪਰਮਾਤਮਾ ਦੇ ਗੁਣਾਂ ਨੂੰ ਮਹਾਰਾਜ ਜੀ ਕਹਿੰਦੇ ਰੱਬ ਦੇ ਸੇਵਕ ਗਾਉਂਦੇ ਨੇ, ਗੁਣ ਉੱਚਰਹੇ ਅਤੇ ਮੁੱਖ ਤੋਂ ਉਚਾਰਨ ਵੀ ਕਰਦੇ ਹਨ। ਗੁਣ ਮਹਿ ਸਵੈ ਸਮਾਏ, ਅਤੇ ਗੁਣਾਂ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਆਰਾਮ ਕਰਦੇ ਨੇ, ਅਤੇ ਗੁਣਾਂ ਦੇ ਵਿੱਚ ਹੀ ਅਖੀਰ ਨੂੰ ਸਮਾ ਜਾਂਦੇ ਹਨ। ਰੱਬ ਦੇ ਗੁਣ ਕਹਿੰਦਿਆਂ ਕਹਿੰਦਿਆਂ ਹੀ, ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੀ, ਰੱਬ ਦੇ ਗੁਣਾਂ ਦੇ ਵਿੱਚ ਹੀ ਲੀਨ ਹੋ ਕੇ ਸਮਾ ਜਾਂਦੇ ਨੇ। ਨਾਨਕ ਗੁਰਪੂਰੇ 'ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਗੁਰਪੂਰੇ 'ਤੇ ਪਾਇਆ, ਜੋ ਪਰਮੇਸ਼ਰ ਹੈ ਉਹ ਪ੍ਰਾਪਤ ਕੀਤਾ ਹੈ ਜਿਨ੍ਹਾਂ ਜਿਨ੍ਹਾਂ ਨੇ। ਮਹਾਰਾਜ ਜੀ ਕਹਿੰਦੇ ਗੁਰਪੂਰੇ 'ਤੇ ਪਾਇਆ, ਪੂਰਿਆਂ ਗੁਰਾਂ ਦੇ ਪਾਸੋਂ ਹੀ ਪਾਇਆ ਹੈ। ਜਿਹੜੇ ਜਿਹੜੇ ਸੰਪੂਰਨ ਪੂਰਨ ਗੁਰੂ, ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਲੱਗੇ ਨੇ, ਉਹਨਾਂ ਦੇ ਰਾਹੀਂ, ਉਹਨਾਂ ਪ੍ਰੇਮੀ ਜਗਿਆਸੂਆਂ ਨੇ ਅਕਾਲ ਪੁਰਖ ਪਰਮੇਸ਼ਰ ਜੀ ਨੂੰ ਪਾਇਆ ਹੈ। ਸਹਿਜ ਮਿਲਿਆ ਪ੍ਰਭ ਆਏ, ਸਹਿਜ ਸੁਭਾਏ ਹੀ ਪਰਮੇਸ਼ਰ ਆਣ ਮਿਲਿਆ। ਜਿਨ੍ਹਾਂ ਦੇ ਸਿਰ ਦੇ ਉੱਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਹੱਥ ਸੀ, ਭਾਈ ਨੰਦ ਲਾਲ ਸਾਹਿਬ ਜੀ ਵਰਗੇ ਪਹਿਲਾਂ ਤਾਂ ਇੱਕ ਫੌਜੀ ਹੀ ਸਨ, ਪਹਿਲਾਂ ਤਾਂ ਕੇਵਲ ਅਤੇ ਕੇਵਲ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ, ਅਤੇ ਬਹਾਦਰ ਸ਼ਾਹ ਦੀ ਫੌਜ ਦੇ ਵਿੱਚ ਸੋ ਇਸ ਪ੍ਰਕਾਰ ਸੈਨਿਕ ਸਨ। ਪਰ ਨਾਲ ਨਾਲ ਵਿਦਵਤਾ ਦਾ ਬੜਾ ਸ਼ੌਕ ਸੀ, ਵਿੱਦਿਆ ਬੜੀ ਸੀ, ਸਿਆਣੇ ਬੜੇ ਸੀਗੇ। ਤੋ ਪਹਿਲਾਂ ਤਾਂ ਇਸ ਤਰ੍ਹਾਂ ਇੱਕ ਆਮ ਸੰਸਾਰੀ ਵਿਦਵਾਨ ਹੀ ਸਨ, ਪਰ ਹੋਇਆ ਕੀ ਹੈ ਕਿ ਜਦੋਂ ਬਹਾਨਾ ਐਸਾ ਬਣ ਗਿਆ ਭਈ ਔਰੰਗਜ਼ੇਬ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਅਰਥ ਆਪਣੇ ਦਰਬਾਰ ਵਿੱਚ ਪੁੱਛ ਰਿਹਾ ਹੈ, ਅਤੇ ਇਹਦੇ ਲੜਕੇ ਬਹਾਦਰ ਸ਼ਾਹ ਨੇ ਟਾਈਮ ਲੈ ਲਿਆ ਵੀ ਕੱਲ੍ਹ ਨੂੰ ਦੱਸਾਂਗਾ ਮੈਂ ਜੇ ਮੈਨੂੰ ਵਕਤ ਦਿੱਤਾ ਜਾਏ। ਅਗਲੇ ਦਿਨ ਆਨੰਦ ਲਾਲ ਜੀ ਨਾਲ ਸਲਾਹ ਕਰਕੇ ਆਣ ਕੇ ਅਰਥ ਸੁਣਾਏ। ਔਰੰਗਜ਼ੇਬ ਚਲਾਕ ਬਹੁਤ ਜ਼ਿਆਦਾ ਸੀ, ਕਹਿੰਦਾ ਘਰ ਦੇ ਜੀਆਂ ਦੇ ਦੰਦ ਗਿਣੇ ਹੁੰਦੇ ਹੈ ਬਹਾਦਰ ਸ਼ਾਹ, ਮੈਨੂੰ ਪਤਾ ਹੈ ਵੀ ਕਿੰਨੀ ਕੁ ਤੂੰ ਔਕਾਤ ਦਾ ਮਾਲਕ ਹੈ, ਜਿਹੜੇ ਬੱਚੇ ਨੂੰ ਹੱਥਾਂ 'ਚ ਪਾਲਿਆ ਹੋਵੇ, ਵੱਡਾ ਕੀਤਾ ਹੋਵੇ, ਮਾਂ ਪਿਓ ਨੂੰ ਪਤਾ ਹੁੰਦਾ ਕਿੰਨਾ ਕੁ ਕੋਈ ਸਿਆਣਾ ਹੈ, ਇਹ ਤੇਰੇ ਦਿਮਾਗ ਦੇ ਅਰਥ ਨਹੀਂ ਗਏ, ਸੱਚੋ ਸੱਚ ਦੱਸ ਕਿਹਦੇ ਕੋਲੋਂ ਸਿੱਖ ਕੇ ਆਇਆ। ਬਹਾਦਰ ਸ਼ਾਹ ਕਹਿੰਦਾ ਹਾਂ ਠੀਕ ਹੈ ਗੱਲ, ਇੱਕ ਮੇਰੀ ਫੌਜ ਵਿੱਚ ਨੰਦ ਲਾਲ ਹੈ, ਉਹਦੇ ਨਾਲ ਸਲਾਹ ਕਰਕੇ ਆਇਆ। ਔਰੰਗਜ਼ੇਬ ਕਹਿੰਦਾ ਫਿਰ ਮੈਨੂੰ ਉਹਨੂੰ ਮਿਲਾਵੀਂ। ਜਦੋਂ ਉਹਨੂੰ ਅਗਲੇ ਦਿਨ ਪੇਸ਼ ਕੀਤਾ ਤਾਂ ਇਹ ਸੀ ਨੰਦ ਲਾਲ ਜੀ ਬਰਾਦਰੀ ਦੇ ਹਿੰਦੂ ਸਨ। ਜਦੋਂ ਔਰੰਗਜ਼ੇਬ ਨੇ ਵਿਚਾਰਾਂ ਕੀਤੀਆਂ, ਹੋਰ ਵੀ ਵਿਦਵਤਾ ਭਰਪੂਰ ਅਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਵੀ ਅਰਥ ਕਰਕੇ ਸੁਣਾਈ ਗਏ ਨੰਦ ਲਾਲ ਜੀ, ਅਤੇ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਕਹਿੰਦਾ ਵੀ ਇਹਨੂੰ ਭੇਜ ਦੇ, ਪਰੇ ਭੇਜ ਦੇ, ਪਰੇ ਭੇਜ ਦਿੱਤਾ ਹੈ। ਅਤੇ ਕਹਿੰਦਾ ਵੀ ਮੈਂ ਨਹੀਂ ਇਹ ਸਹਿਣ ਕਰ ਸਕਦਾ ਵੀ ਹਿੰਦੂਆਂ ਦੇ ਵਿੱਚ ਇੰਨਾ ਸਿਆਣਾ ਬੰਦਾ ਕੋਈ ਰਵੇ, ਜਾਂ ਤਾਂ ਇਹਦੀ ਧੌਣ ਲਾਹ ਦੇ ਅਤੇ ਜਾਂ ਇਹਨੂੰ ਮਨਾ ਕੇ ਅਤੇ ਇਹਨੂੰ ਮੁਸਲਮਾਨ ਬਣਾ ਦੇ। ਇਹ ਹਿੰਦੂ ਸਾਡੇ ਗੁਰੂ ਸਾਹਿਬ ਜੀ ਦਾ ਪਰਉਪਕਾਰ ਨਹੀਂ ਭੁੱਲ ਸਕਦੇ, ਇਹਨਾਂ ਨੂੰ ਖਤਮ ਕਰਨ ਵਾਸਤੇ ਇੱਦਾਂ ਦੇ ਇਰਾਦੇ ਬਣਾਏ ਸਨ ਔਰੰਗਜ਼ੇਬ ਨੇ। ਕਹਿੰਦਾ ਮੈਂ ਇਹ ਜਰ ਹੀ ਨਹੀਂ ਸਕਦਾ, ਮੈਂ ਪਤਾ ਨਹੀਂ ਕਹਿੰਦਾ ਹੁਣੇ ਕਿੱਦਾਂ ਜਰ ਗਿਆ, ਮੈਂ ਇਹਦੀ ਹੁਣੇ ਧੌਣ ਲਵਾਉਣੀ ਸੀ। ਹਿੰਦੂ ਬੰਦਾ ਹੋਵੇ ਅਤੇ ਇੰਨਾ ਸਿਆਣਾ ਹੋਵੇ, ਕਹਿੰਦਾ ਜਾਂ ਤਾਂ ਇਹਨੂੰ ਮੁਸਲਮਾਨ ਬਣਾ ਦੇ ਅਤੇ ਜਾਂ ਇਹਨੂੰ ਕਤਲ ਕਰ ਦੇ। ਬਹਾਦਰ ਸ਼ਾਹ ਜਿਹੜਾ ਸੀਗਾ ਉਹ ਫਿਰ ਵੀ ਉਹਦਾ ਪੱਖ ਕਰ ਗਿਆ, ਜਾ ਕੇ ਕਹਿੰਦਾ ਵੀ ਮੇਰੇ ਬਾਪ ਦੀ ਨੀਅਤ ਹੋ ਗਈ ਹੈ ਤੇਰੇ ਪ੍ਰਤੀ ਮਾੜੀ, ਜਾਂ ਉਹਨੇ ਤੈਨੂੰ ਕਤਲ ਕਰ ਦੇਣਾ ਅਤੇ ਜਾਂ ਤੈਨੂੰ ਉਹਨੇ ਮੁਸਲਮਾਨ ਬਣਾਉਣਾ, ਅਤੇ ਤੇਰੇ ਨਾਲ ਮੇਰਾ ਥੋੜ੍ਹਾ ਜਿਹਾ ਪ੍ਰੇਮ, ਅਤੇ ਮੈਂ ਪ੍ਰੇਮ ਇਹ ਪਾਲਦਾ ਤੇਰੇ ਨਾਲ ਵੀ ਤੈਨੂੰ ਮੌਕਾ ਦਿੰਦਾ ਜੇ ਰਾਤੇ ਰਾਤ ਕਿਤੇ ਨਿਕਲ ਸਕਦਾ ਭੱਜ ਸਕਦਾ ਅਤੇ ਭੱਜ ਜਾ। ਨੰਦ ਲਾਲ ਸੋਚਦਾ ਵੀ ਭੱਜਾਂ ਅਤੇ ਜਾਵਾਂ ਕਿੱਥੇ, ਜੇ ਭੱਜਾਂ ਤਾਂ ਔਰੰਗਜ਼ੇਬ ਬਾਦਸ਼ਾਹ ਜ਼ਾਲਮ ਬੰਦਾ ਹੈ, ਇਹਨੇ ਜਿੱਥੇ ਵੀ ਮੈਂ ਗਿਆ ਉੱਥੋਂ ਫੜਾ ਲੈਣਾ। ਫਿਰ ਇਹਦੇ ਦਿਮਾਗ ਘੁਮਾਉਂਦਿਆਂ ਘੁਮਾਉਂਦਿਆਂ ਫਿਰ ਇਹਦੇ ਦਿਮਾਗ ਦੀ ਟੇਕ ਉੱਥੇ ਗਈ ਹੈ ਜਿਹਦੇ ਬਾਰੇ ਫਿਰ ਇਹ ਆਪ ਹੀ ਲਿਖਦਾ, ਕਹਿੰਦਾ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਫਿਰ ਉਹ ਸੋਚਦਾ ਵੀ ਇਹ ਬਾਦਸ਼ਾਹ ਜਗਤ ਦਾ ਅਤੇ ਉਹ ਬਾਦਸ਼ਾਹ ਰੂਹਾਨੀਅਤ ਦਾ, ਉਹਦੇ ਚਰਨਾਂ 'ਚ ਜੇ ਚੱਲਿਆ ਜਾਵਾਂ ਤਾਂ ਉੱਥੋਂ ਨਹੀਂ ਇਹ ਫੜ ਕੇ ਲਿਆ ਸਕਦਾ। ਬਹਾਦਰ ਸ਼ਾਹ ਕਹਿੰਦਾ ਕੀ ਮਦਦ ਕਰਾਂ, ਕਹਿੰਦਾ ਚੰਗਾ ਘੋੜਾ ਦੇ, ਕੋਈ ਚੰਗਾ ਘੋੜਾ। ਬਹਾਦਰ ਸ਼ਾਹ ਨੇ ਆਪਣਾ ਹੀ ਘੋੜਾ ਦੇ ਦਿੱਤਾ, ਕਹਿੰਦਾ ਉਹ ਤਬੇਲੇ 'ਚੋਂ ਖੋਲ੍ਹ ਲਾ, ਮੈਂ ਆਖੂੰ ਆਪੇ ਖੋਲ੍ਹ ਕੇ ਲੈ ਗਿਆ ਸੀਗਾ। ਆਪਣਾ ਘੋੜਾ ਦਿੱਤਾ ਹੈ, ਬਹਾਦਰ ਸ਼ਾਹ ਦਾ ਘੋੜਾ ਲੈ ਕੇ ਅਤੇ ਨੰਦ ਲਾਲ ਆਇਆ ਹੈ ਆਗਰੇ ਤੋਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਆਇਆ ਤਾਂ ਹੈ ਆਪਣੀ ਜਾਨ ਬਚਾਉਣ ਲਈ, ਪਰ ਹੁਣ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਰਿਹਾ ਹੈ, ਮਨ ਬੜਾ ਸਾਫ਼ ਸੀ, ਇਮਾਨਦਾਰ ਸੀਗਾ, ਦਿਲੋਂ ਪ੍ਰੇਮ ਗੁਰੂ ਜੀ ਦੇ ਨਾਲ ਲਾ ਲਿਆ, ਅਤੇ ਫਿਰ ਐਸੀ ਕਿਰਪਾ ਹੋਈ ਹੈ। ਫਿਰ ਤਾਂ ਇਹ ਲਿਖਦਾ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਬਾਰੇ, ਦੀਨ ਦੁਨੀਆ ਦਰਕ ਮੰਦੇ ਆ ਕੁਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਕਲਗੀਆਂ ਵਾਲੇ ਕੇਸ ਸੁਕਾ ਰਹੇ ਸੀ ਹਵਾ ਵਿੱਚ, ਵਾਲ ਵੇਖ ਕੇ ਮਹਾਰਾਜ ਜੀ ਦੇ, ਕਹਿੰਦਾ ਦੁਨੀਆਂ ਦੇ ਉੱਤੇ ਜਿੰਨੀ ਸੁੰਦਰਤਾ ਹੈ ਅਤੇ ਜਿੰਨੀ ਪ੍ਰਲੋਕ ਦੇ ਵਿੱਚ ਸੁੰਦਰਤਾ ਹੈ, ਉਹ ਸਾਰੀ ਸੁੰਦਰਤਾ ਜੇ ਤੱਕੜੀ ਦੇ ਇੱਕ ਛਾਬੇ ਵਿੱਚ ਰੱਖ ਲਈਏ ਅਤੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਰ ਦਾ ਇੱਕ ਵਾਲ ਜਿਹੜਾ ਉਹਦੀ ਉਹ ਬਰਾਬਰਤਾ ਨਹੀਂ ਕਰ ਸਕਦੀ ਸੁੰਦਰਤਾ। ਫਿਰ ਇਹਨੂੰ ਅਕਾਲ ਪੁਰਖ ਪਰਮੇਸ਼ਰ ਜੀ ਦੇ ਦਰਸ਼ਨ ਹੋਏ, ਫਿਰ ਤਾਂ ਇਹ ਬ੍ਰਹਮ ਗਿਆਨੀ ਬਣ ਗਿਆ ਹੈ। ਤਾਂ ਮੇਰੇ ਪਾਤਸ਼ਾਹ ਨੇ ਬਚਨ ਉਚਾਰਿਆ, ਨਾਨਕ ਗੁਰ ਪੂਰੇ ਤੇ ਪਾਇਆ, ਪੂਰਿਆਂ ਗੁਰਾਂ ਦੇ ਚਰਨੀ ਲੱਗ ਗਿਆ ਅਤੇ ਪਰਮੇਸ਼ਰ ਪਾ ਲਿਆ, ਸਹਿਜ ਮਿਲਿਆ ਪ੍ਰਭ ਆਏ। ਫਿਰ ਤਾਂ ਸਹਿਜ ਸੁਭਾਅ ਹੀ ਆਨੰਦ ਲਾਲ ਜੀ ਨੂੰ ਰੱਬ ਦੇ ਕਈ ਵਾਰ ਦਰਸ਼ਨ ਹੋਏ। ਇਹ ਮਹਾਨ ਸਿੱਖਿਆ, ਮਹਾਨ ਉਪਦੇਸ਼ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਸਲੋਕਾਂ ਦੇ ਰਾਹੀਂ ਬਖਸ਼ਿਸ਼ ਕੀਤਾ ਹੋਇਆ ਹੈ। 22 ਸਲੋਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਨੇ। ਥੋੜ੍ਹਾ ਜਿਹਾ ਸਮਾਂ ਪਹਿਲਾਂ ਭੋਗ ਪਾਉਣ ਦੇ ਵਾਸਤੇ ਹੁਕਮ ਹੋਇਆ ਸੀ, ਸੋ ਸਮਾਂ ਸਮਾਪਤ ਹੈ। ਸਰਬੱਤ ਸੰਗਤਾਂ ਦਾ ਧੰਨਵਾਦ ਸਭਨਾਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।